ਵਿੱਚ ਕੁਦਰਤ ਕਾਦਰ ਨੂੰ ਕੁਰਬਾਨਾ ਲੇਪ ਅਨੇਪ ਸਦਾ ਨਿਰਬਾਨਾ ਕਾਰਨ ਕਰਤਾ ਜੋ ਤੇ ਸਿਰ ਤਰ ਮੰਨ ਕਰੇ ਸ਼ੁਕਰਾਨਾ ਕਾਰਨ ਕਰਤਾ ਜੋ ਤੇ ਸਿਰ ਤਰ ਮੰਨ
ਜਿੰਨੀ ਵੀ ਸੰਗਤ ਬੈਠੀ ਹੋ ਸਾਰੀ ਸੰਗਤ ਪਿਆਰ ਦੇ ਨਾਲ ਆਖੋ ਜੀ ਸਤਨਾਮ। ਇਹ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਵਾਰ ਜਿਸ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਸਮਝਾ ਰਹੇ ਨੇ ਪਿਆਰਿਆ, ਜੋ ਉਹ ਕਰਨ ਵਾਲਾ ਪਰਮਾਤਮਾ ਨਿਰੰਕਾਰ ਕਰ ਰਿਹਾ ਹੈ, ਹਰ ਉਹਦੇ ਕੀਤੇ ਦੇ ਜੋ ਉਹ ਕਰ ਰਿਹਾ ਹੈ ਹਰ ਉਹਦੇ ਕੀਤੇ ਨੂੰ ਮੰਨ ਕੇ ਉਹਦਾ ਸ਼ੁਕਰਾਨਾ ਕਰ। ਵੈਸੇ ਇੱਕ ਬੇਨਤੀ ਦਾਸ ਕਰੇ ਸੰਗਤ ਨੂੰ, ਉਦਾਂ ਸਤਸੰਗੀ ਉਹ ਹੈ ਅਵਸਥਾ ਇਹ ਬੜੀ ਵੱਡੀ, ਜੇ ਗੁਰੂ ਕਿਰਪਾ ਕਰਕੇ ਦੇਵੇ। ਸੰਤ ਅਤਰ ਸਿੰਘ ਜੀ ਦੇ ਕੋਲ ਕੁਝ ਪ੍ਰੇਮੀ ਬੈਠੇ ਸੀ ਅਤੇ ਮਹਾਂਪੁਰਸ਼ਾਂ ਦੀ ਮੌਜ ਆਈ ਕਿ ਅੱਜ ਝੋਲੀ ਕੁਝ ਪਾਉਣਾ ਹੈ, ਅਤੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਗੁਰਮੁਖ ਪਿਆਰਿਓ ਦੱਸੋ ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ ਕੱਚੀ ਕਲਾਸ ਅਤੇ ਗੁਰੂ ਨਾਨਕ ਦੇ ਘਰ ਦੀ ਅਖੀਰਲੀ ਕਲਾਸ ਕਿਹੜੀ ਹੈ? ਆਖੋ ਸਤਨਾਮ। ਜਿਹੜੇ ਪ੍ਰੀ ਬੈਠੇ ਸੀ ਸਾਰਿਆਂ ਨੇ ਹੱਥ ਜੋੜ ਲਏ, ਮਹਾਂਪੁਰਸ਼ੋ ਆਪ ਜੀ ਹੀ ਸੁਮਤ ਬਖਸ਼ੋ। ਅਤੇ ਉਸ ਵੇਲੇ ਸੰਤ ਬਾਬਾ ਅਤਰ ਸਿੰਘ ਜੀ ਆਖਣ ਲੱਗੇ, ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹੈ ਗੁਰਮਤ ਰਿਦੇ ਗਰੀਬੀ ਆਵੇ, ਕਿ ਹਿਰਦੇ ਦੇ ਵਿੱਚ ਨਿਮਰਤਾ ਆ ਜਾਣੀ, ਇਹ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹੈ। ਜ਼ਰੂਰ ਪਾਇਓ ਝਾਤੀ, ਜੇ ਨਿਮਰਤਾ ਆਈ ਤਾਂ ਸਮਝ ਲੈਣਾ ਗੁਰੂ ਦੇ ਸਕੂਲ ਦੇ ਵਿੱਚ ਦਾਖਲਾ ਹੋਇਆ ਹੈ, ਅਤੇ ਜੇ ਅਜੇ ਤੱਕ ਅੰਦਰ ਨਿਮਰਤਾ ਨਹੀਂ ਆਈ ਤਾਂ ਸਮਝ ਲੈਣਾ ਅਜੇ ਤੱਕ ਗੁਰੂ ਨਾਨਕ ਦੇ ਘਰ ਦੀ ਕੱਚੀ 'ਚ ਵੀ ਦਾਖਲ ਨਹੀਂ ਹੋਏ। ਆਖੋ ਸਤਨਾਮ। ਇਹ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਗੁਰਮਤ ਰਿਦੇ ਗਰੀਬੀ ਆਵੇ। ਅਤੇ ਮਹਾਂਪੁਰਸ਼ੋ ਦੂਜੀ ਵੀ ਸੁਮਤ ਪਾਓ, ਅਖੀਰਲੀ ਕਲਾਸ ਕਿਹੜੀ, ਸਭ ਤੋਂ ਉੱਚੀ ਕਲਾਸ ਕਿਹੜੀ? ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਆਖਣ ਲੱਗੇ, ਗੁਰੂ ਨਾਨਕ ਦੇ ਘਰ ਦੀ ਅਖੀਰਲੀ ਕਲਾਸ, ਸਭ ਤੋਂ ਉੱਚੀ ਕਲਾਸ, ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਅਤੇ ਰੱਬ ਦੀ ਰਜ਼ਾ 'ਚ ਰਹਿਣਾ। ਆਖੋ ਸਤਨਾਮ। ਇਹ ਸਭ ਤੋਂ ਉੱਚੀ ਕਲਾਸ ਹੈ, ਸਭ ਤੋਂ ਉੱਚੀ, ਉਹਦੀ ਰਜ਼ਾ 'ਚ ਰਹਿਣਾ। ਜਿੰਨੀ ਵੀ ਸੰਗਤ ਬੈਠੀ ਹੋ ਹੈ ਬੜੀ ਉੱਚੀ ਇਹ ਕਲਾਸ। ਬਾਕੀ ਮਹਾਂਪੁਰਸ਼ ਰਸਤਾ ਦੱਸਦੇ ਸੀ ਕਿ ਇਹ ਅਵਸਥਾ ਬਣ ਜਾਵੇ ਉਹਦੇ ਲਈ ਨਿੱਕੇ ਨਿੱਕੇ ਢੰਗ ਨੇ, ਨਿੱਕੇ ਨਿੱਕੇ ਢੰਗ ਅਪਣਾ ਲੈ। ਉਹ ਕਿਹੜੇ ਢੰਗ? ਜਿੰਨੀ ਵੀ ਸੰਗਤ ਬੈਠੀ ਹੋ ਪਿਆਰੇ, ਉਹ ਹਰ ਬੰਦਾ ਇਹ ਗੱਲ ਚਾਹੁੰਦਾ ਹੈ ਕਿ ਹਰ ਕੰਮ ਮੇਰੀ ਮਰਜ਼ੀ ਨਾਲ ਹੋਵੇ, ਹਰ ਕੰਮ ਮੇਰੀ ਮਰਜ਼ੀ ਨਾਲ। ਹਰ ਕੋਈ ਇਹ ਚਾਹੁੰਦਾ, ਮੈਂ ਇੱਦਾਂ ਚਾਹੁੰਦਾ ਸਾਂ, ਉਹਨੇ ਇੱਦਾਂ ਕਿਉਂ ਨਹੀਂ ਕੀਤਾ, ਹਰ ਕੰਮ ਮੇਰੀ ਮਰਜ਼ੀ ਨਾਲ ਕਿਉਂ ਨਹੀਂ ਹੋ ਰਿਹਾ? ਜਦ ਤੱਕ ਅੰਦਰ ਮੇਰੀ ਮਰਜ਼ੀ ਹੈ, ਆਪਣੀ ਮਰਜ਼ੀ ਹੈ ਪਿਆਰਿਓ, ਉਦੋਂ ਤੱਕ ਗੁਰੂ ਦੀ ਪ੍ਰਸੰਨਤਾ ਨਹੀਂ, ਉਦੋਂ ਤੱਕ ਗੁਰੂ ਦੀ ਖੁਸ਼ੀ ਨਹੀਂ। ਆਪਣੀ ਮਰਜ਼ੀ ਛੱਡ ਕੇ ਜੋ ਕੁਝ ਵੀ ਹੋ ਰਿਹਾ ਹੈ ਗੁਰੂ ਦੀ ਮਰਜ਼ੀ ਦੇ ਨਾਲ ਮਰਜ਼ੀ ਮਿਲਾ ਦੇਵੇ ਅਤੇ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਆਖੋ ਸਤਨਾਮ। ਸ਼ਾਇਦ ਜੀ ਕਈ ਨਾ ਸਮਝਿਓ, ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਕੀ? ਅਰਦਾਸ, ਹਿੰਦੂ ਧਰਮ ਦੇ ਇੱਕ ਮਹਾਂਪੁਰਸ਼ ਨੇ, ਔਰਤ ਨੇ, ਔਰਤ ਸੰਗਤ ਦੇ ਨਾਤੇ ਬਹੁਤ ਪਿਆਰ, ਬੱਚਿਆਂ ਵਾਂਗ ਮੈਨੂੰ ਪਿਆਰ ਦਿੰਦੇ ਨੇ ਦਾਸ ਨੂੰ, ਕਾਫੀ ਵੱਡੀ ਉਮਰ ਦੇ, ਅਤੇ ਜਦੋਂ ਵੀ ਸਤਸੰਗ ਕਰਦੇ ਨੇ 50-50 ਹਜ਼ਾਰ ਸੰਗਤ ਦੇ ਪ੍ਰੇਮੀ ਜੁੜਦੇ ਨੇ। ਅਤੇ ਇੱਕ ਦਿਨ ਦਾਸ ਦਾ ਜਦੋਂ ਉਹਨਾਂ ਦੇ ਨਾਲ ਮੇਲ ਹੋਇਆ ਤੇ ਮੈਨੂੰ ਉਹਨਾਂ ਨੇ ਬਚਨ ਸੁਣਾਇਆ, ਕਹਿਣ ਲੱਗੇ ਕਿ ਇੱਕ ਦਿਨ ਸਾਡੇ ਮਹਾਂਪੁਰਸ਼ਾਂ ਦਾ ਫੋਨ ਆਇਆ ਜਿਨ੍ਹਾਂ ਨੂੰ ਅੱਗੋਂ ਮੰਨਦੇ ਸੀ, ਜਿਨ੍ਹਾਂ ਦਾ ਸਤਿਕਾਰ, ਜਿਨ੍ਹਾਂ ਦੀ ਸੰਗਤ ਪ੍ਰਾਪਤ ਸੀ। ਕਹਿੰਦੇ ਇੱਕ ਦਿਨ ਸਾਨੂੰ ਸਾਡੇ ਮਹਾਂਪੁਰਸ਼ਾਂ ਦਾ ਫੋਨ ਆਇਆ, ਉਹ ਵੀ ਔਰਤ। ਕਹਿੰਦੇ ਕੀ ਫੋਨ ਆਇਆ? ਕਿ ਜਲਦੀ ਨਾਲ ਆਓ, ਤਬੀਅਤ ਬਹੁਤ ਢਿੱਲੀ ਹੈ। ਕਹਿੰਦੇ ਜਦੋਂ ਮੈਂ ਗਈ, ਜਾ ਕੇ ਮਹਾਂਪੁਰਸ਼ਾਂ ਨੂੰ ਵੇਖਿਆ, ਬਿਸਤਰੇ 'ਤੇ ਲੰਮੇ ਪਏ ਨੇ, ਗਲੂਕੋਜ਼ ਚੜ੍ਹ ਰਿਹਾ, ਕੁਝ ਸਮਾਂ ਪਹਿਲੇ ਖੂਨ ਵੀ ਚੜ੍ਹਿਆ, ਆ ਉਂਗਲੀ ਦੇ ਉੱਤੇ ਚੁੰਡੀ ਜੀ ਲਾਈ ਜਿਹਦੇ ਨਾਲ ਹਰ ਵੇਲੇ ਬਲੱਡ ਪ੍ਰੈਸ਼ਰ ਚੈੱਕ ਹੋ ਰਿਹਾ। ਪਿਆਰਿਓ, ਖੂਨ ਦੀਆਂ ਬੋਤਲਾਂ ਵੀ ਚੜ੍ਹੀਆਂ ਨੇ, ਬਲੱਡ ਪ੍ਰੈਸ਼ਰ ਵੀ ਹਰ ਵੇਲੇ ਚੈੱਕ, ECG ਵੀ ਖੋਰ, ਗਲੂਕੋਜ਼ ਵੀ ਚੜ੍ਹਦੇ। ਇੰਨੀ ਬੁਰੀ ਹਾਲਤ ਉਹ ਮਹਾਂਪੁਰਸ਼ਾਂ ਦੀ ਕਿ ਸਾਰਾ ਲੈਟਰਿੰਗ, ਪਿਸ਼ਾਬ, ਇਹ ਚੀਜ਼ਾਂ ਬਿਸਤਰੇ 'ਤੇ ਹੀ ਹੋ ਰਹੀਆਂ ਨੇ। ਉਹ ਮੈਨੂੰ ਸੁਣਾ ਰਹੇ, ਕਹਿੰਦੇ ਜਦੋਂ ਮੈਂ ਗਈ, ਮਹਾਂਪੁਰਸ਼ਾਂ ਦੀ ਇਹ ਹਾਲਤ ਵੇਖੀ ਅਤੇ ਉਸ ਵੇਲੇ ਮੈਂ ਮਹਾਂਪੁਰਸ਼ਾਂ ਨੂੰ ਆਖਿਆ, ਮਹਾਂਪੁਰਸ਼ੋ, ਤੁਹਾਡੇ 'ਤੇ ਐਡਾ ਵੱਡਾ ਬੁਰਾ ਸਮਾਂ ਆਇਆ, ਇੰਨਾ ਤੁਹਾਡੇ 'ਤੇ ਕਸ਼ਟ ਆਇਆ ਹੈ, ਇਹ ਕਿਉਂ? ਅਤੇ ਕਹਿਣ ਲੱਗੇ, ਉਸ ਵੇਲੇ ਮਹਾਂਪੁਰਸ਼ ਇਹ ਗੱਲ ਸੁਣ ਕੇ ਹੱਸ ਪਏ, ਕਹਿੰਦੇ ਦੁੱਖ ਦਾ ਸਮਾਂ ਕਾਹਦਾ ਆਇਆ? ਆਖੋ ਸਤਨਾਮ, ਦੁੱਖ ਦਾ ਸਮਾਂ ਕਾਹਦਾ ਆਇਆ? ਕਹਿੰਦੇ ਦੁੱਖ ਹੀ ਤਾਂ ਹੈ ਕਿ ਗਲੂਕੋਜ਼ ਤੁਹਾਨੂੰ ਲੱਗਾ ਪਹਿਲੇ ਖੂਨ ਚੜ੍ਹੇ ਹੈ, ਆ ਲੈਟਰਿੰਗ ਪਿਸ਼ਾਬ ਸਾਰੀਆਂ ਚੀਜ਼ਾਂ ਬਿਸਤਰੇ 'ਤੇ ਹੋ ਰਹੀਆਂ ਨੇ, ਦੁੱਖ ਦਾ ਸਮਾਂ ਨਹੀਂ ਤਾਂ ਹੋਰ ਕੀ ਹੈ? ਅਤੇ ਕਹਿਣ ਲੱਗੇ ਮਹਾਂਪੁਰਸ਼ ਹੱਸ ਕੇ ਮੈਨੂੰ ਆਖਦੇ, ਪੁੱਤਰ, ਦੁੱਖ ਦਾ ਸਮਾਂ ਮੇਰੇ 'ਤੇ ਕਾਹਦਾ ਆਇਆ ਹੈ? ਨਿਰੰਕਾਰ ਨੇ ਦੁਬਾਰਾ ਮੈਨੂੰ ਬੱਚਾ ਹੀ ਬਣਾ ਦਿੱਤਾ ਹੈ। ਆਖੋ ਸਤਨਾਮ, ਦੁਬਾਰਾ ਬੱਚਾ ਹੀ ਬਣਾ ਦਿੱਤਾ ਹੈ। ਇਹ ਬੱਚਾ ਹੀ ਹੁੰਦਾ ਜਿਹੜਾ ਸਭ ਕੁਝ ਬਿਸਤਰੇ 'ਤੇ ਕਰਦਾ। ਸਹੀ ਮਾਇਨਿਆਂ 'ਚ ਮੈਨੂੰ ਇਹ ਦੁੱਖ ਨਹੀਂ ਦਿੱਤਾ, ਬਿਮਾਰ ਨਹੀਂ ਕੀਤਾ, ਸਹੀ ਮਾਇਨਿਆਂ 'ਚ ਮੈਨੂੰ ਸਮਾਂ ਦੇ ਦਿੱਤਾ ਹੈ ਕਿ ਮੰਜੇ 'ਤੇ ਲੰਮੇ ਪੈ ਜਾ ਅਤੇ ਹਰ ਵੇਲੇ ਸਿਮਰਨ ਕਰਦੀ ਰਹਿ। ਹੱਕ ਸਤਨਾਮ। ਪਿਆਰਿਓ, ਆਮ ਬੰਦਾ ਜਰਾ ਜਿਹਨਾਂ ਰੱਬ ਦੁੱਖ ਦੇ ਦੇਵੇ, ਉਹ ਦੁੱਖ ਦੇ ਵਿੱਚ ਰੱਬ ਨੂੰ ਤਾਨੇ ਮਿਹਣੇ ਦਿੰਦਾ, ਹੋਰ ਦੁਖੀ ਹੁੰਦਾ। ਜਰਾ ਜਿਹਨਾਂ ਉਸ ਗੁਰੂ ਦੀ ਮਰਜ਼ੀ ਦੇ ਵਿੱਚ ਦੁੱਖ ਦਿੱਤੇ ਦੇ ਵਿੱਚ ਸੁੱਖ ਲੱਭਣਾ ਸ਼ੁਰੂ ਕਰ ਦੇਵੇ, ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਦੇ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰ ਦੇਵੇ, ਦੁੱਖ ਦੇ ਵਿੱਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੁੰਦਾ। ਤਾਂ ਹੀ ਤੇ ਮੇਰੇ ਸਤਿਗੁਰੂ ਕਹਿ ਰਹੇ ਨੇ,
ਸਤਿਗੁਰੂ
ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਦੁੱਖ ਹੈ ਪਰ ਨਾ ਜਾਣੀਏ, ਨਾ ਜਾਣੀਏ। ਆ ਜਿੰਨੀ ਵੀ ਸੰਗਤ ਬੈਠੀ ਹੋ, ਸਾਰਿਆਂ ਨੂੰ ਬੇਨਤੀ ਹੈ, ਗੁਰੂ ਅੱਗੇ ਉੱਦਾਂ ਅਰਦਾਸ ਕਰਿਓ, ਸਤਿਗੁਰੂ ਕਦੀ ਵੀ ਇਮਤਿਹਾਨ ਨਾ ਲਵੇ, ਪਰਚਾ ਨਾ ਪਾਵੇ। ਪਰਚੇ 'ਚੋਂ ਹਰ ਵੇਲੇ ਹੀ ਅਸੀਂ ਫੇਲ ਖਾਂ, ਫੇਲ ਖਾਂ, ਪਰ ਜੋ ਵੀ ਉਹ ਨਿੱਕੇ ਮੋਟੇ ਕਿਤੇ ਦੁੱਖ ਦੇ ਰਿਹਾ ਹੈ, ਹਰ ਦੁੱਖ ਦੇ ਵਿੱਚੋਂ ਸੁੱਖ ਲੱਭਣਾ ਆ ਜਾਵੇ, ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਆ ਜਾਵੇ, ਤੇ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਆ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਨੇ ਸੰਗਤ ਨੇ ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ ਕਿ ਬਾਬਾ ਜੀ, ਆਪ ਜੀ ਕਿਰਪਾ ਕਰੋ, ਸਾਡੇ ਨਗਰ ਦਾ ਗੁਰਦੁਆਰਾ ਤੇ ਨਗਰ ਦੇ ਗੁਰਦੁਆਰਾ ਜਿਹੜਾ ਬਣ ਰਿਹਾ ਉਹਦੀ ਇੱਟ ਆਪਣੇ ਹੱਥਾਂ ਨਾਲ ਰੱਖੋ। ਉਦਾਂ ਬਾਬਾ ਜੀ ਨੇ ਸਾਰੀ ਜ਼ਿੰਦਗੀ ਕਿਸੇ ਗੁਰਦੁਆਰੇ ਦੀ ਇੱਟ ਨਹੀਂ ਰੱਖੀ, ਕੇਵਲ ਇਹੋ ਹੀ ਰੱਖੀ ਹੈ। ਅਤੇ ਉਸ ਤੋਂ ਬਾਅਦ ਕੀ ਬਣਿਆ, ਉਹ ਆਪ ਜੀ ਸਰਵਣ ਕਰਨਾ। ਆ ਸੰਗਤਾਂ ਨੇ ਜਦੋਂ ਬੇਨਤੀ ਕੀਤੀ ਮਹਾਂਪੁਰਸ਼ੋ, ਆਪ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਡੇ ਗੁਰਦੁਆਰੇ ਦੀ ਇੱਟ ਤੁਸੀਂ ਰੱਖਣੀ, ਗੁਰਦੁਆਰਾ ਬਣਾ ਰਹੇ। ਮਹਾਂਪੁਰਸ਼ਾਂ ਨੇ ਸਮਾਂ ਦੇ ਦਿੱਤਾ, ਜਦੋਂ ਇੱਟ ਰੱਖਣ ਦੇ ਲਈ ਪਹੁੰਚੇ, ਅਰਦਾਸ ਹੋਈ, ਮਹਾਂਪੁਰਸ਼ਾਂ ਨੇ ਬਾਬਾ ਆਨੰਦ ਸਿੰਘ ਜੀ ਨੇ ਜਿਸ ਢੰਗ ਦੇ ਨਾਲ ਇੱਟ ਰੱਖੀ ਅਰਦਾਸ ਕਰਕੇ, ਮਿਸਤਰੀ ਥੋੜ੍ਹਾ ਅਣਜਾਣ, ਉਹਨੂੰ ਇੰਨੀ ਗੱਲ ਦੀ ਨਹੀਂ ਸੀ ਸੋਝੀ ਕਿ ਨਾਮ ਜਪਣ ਵਾਲਾ ਜਿਸ ਢੰਗ ਦੇ ਨਾਲ ਵੀ ਇੱਟ ਰੱਖ ਦੇਵੇ, ਉਹਨੂੰ ਹਿਲਾਉਣਾ ਨਹੀਂ ਚਾਹੀਦਾ, ਉਹਦੇ ਉੱਪਰ ਹੀ ਸੀਮਟ ਪਾ ਕੇ ਅਗਾਂਹ ਹੋਰ ਤਰ੍ਹਾਂ ਉਸਾਰੀ ਆਪਣੇ ਢੰਗ ਨਾਲ ਸ਼ੁਰੂ ਕਰ ਲੈਣੀ ਚਾਹੀਦੀ, ਪਰ ਉਹਨੂੰ ਨਹੀਂ ਹਿਲਾਉਣਾ ਚਾਹੀਦਾ। ਮਿਸਤਰੀ ਸੀ ਅਣਜਾਣ, ਉਹਨੇ ਜਿਵੇਂ ਬਾਬਾ ਆਨੰਦ ਸਿੰਘ ਜੀ ਨੇ ਇੱਟ ਰੱਖੀ, ਉਹ ਇੱਟ ਆਪਣੇ ਢੰਗ ਦੇ ਨਾਲ ਠੀਕ ਕਰਨੀ ਚਾਹੀ ਤੇ ਇੱਟ ਹਿਲਾ ਦਿੱਤੀ। ਤੇ ਉਸ ਵੇਲੇ ਬਾਬਾ ਆਨੰਦ ਸਿੰਘ ਜੀ ਕਹਿੰਦੇ, ਉਹ ਮਿਸਤਰੀ ਇਹ ਕੀ ਕੀਤਾ? ਹੁਣ 5-10 ਸਕਿੰਟਾਂ ਦੇ ਲਈ ਮਨ 'ਚ ਆਈ ਤੇ ਥੋੜ੍ਹੀ ਗੱਲ ਜ਼ਰੂਰ, ਪਰ ਉਸ ਵੇਲੇ ਵੇਖੋ ਆਪਣੀ ਮਰਜ਼ੀ ਛੱਡ ਕੇ ਹੁਣ ਗੁਰੂ ਦੀ ਮਰਜ਼ੀ ਨਾਲ ਕਿਵੇਂ ਮਰਜ਼ੀ ਮਿਲਾ ਰਹੇ। ਪਹਿਲੇ ਕਹਿੰਦੇ, ਮਿਸਤਰੀ ਇਹ ਕੀ ਕੀਤਾ? ਇੱਟ ਹਿਲਾ ਦਿੱਤੀ। 5-10 ਸਕਿੰਟਾਂ ਬਾਅਦ ਹੀ ਕਹਿਣ ਲੱਗੇ, ਓ ਹੋ ਹੋ ਮਿਸਤਰੀ, ਤੇਰਾ ਵੀ ਕੋਈ ਕਸੂਰ ਨਹੀਂ, ਲੱਗਦਾ ਸਾਡੀ ਰੱਖੀ ਹੋਈ ਇੱਟ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗੀ। ਹੱਕ ਸਤਨਾਮ, ਸਾਡੀ ਰੱਖੀ ਇੱਟ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗੀ, ਅੱਜ ਰੱਖੀ ਏ, ਅੱਜ ਤੋਂ ਬਾਅਦ ਰੱਖਣੀ ਕੋਈ ਨਹੀਂ। ਆ ਪਹਿਲੇ ਥੋੜ੍ਹੀ ਜਿਹੀ ਆਈ ਜਦੋਂ ਆਪਣੀ ਮਰਜ਼ੀ, ਇਹ ਕੀ ਕੀਤਾ ਤੂੰ, ਪਰ ਜਦੋਂ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰ ਦਿੱਤੀ ਤੇ ਫਿਰ ਪਿਆਰੇ ਉਸੇ ਤਰ੍ਹਾਂ ਹੀ ਆਨੰਦ ਆਉਂਦਾ। ਇਹ ਨਿੱਕੇ ਨਿੱਕੇ ਢੰਗ ਨੇ ਜੋ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ, ਉਦਾਂ ਇਹ ਅਵਸਥਾ ਬਹੁਤ ਉੱਚੀ ਨਹੀਂ ਬਣ ਸਕਦੀ, ਪਰ ਆਹ ਨਿੱਕੇ ਨਿੱਕੇ ਕਿਤੇ ਢੰਗ ਅਪਣਾ ਲਈਏ ਤੇ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਕਿਵੇਂ ਕਹਿ ਰਹੇ ਭਾਈ ਗੁਰਦਾਸ ਜੀ, ਇੱਕ ਵਾਰੀ ਇਹ ਪੜ੍ਹ ਲਓ ਪੰਕਤੀਆਂ, ਉਸ ਤੋਂ ਬਾਅਦ ਜਿਵੇਂ ਵੀ ਮਹਾਰਾਜ ਸੇਵਾ ਲੈਣਗੇ, ਆਪ ਜੀ ਦੇ ਦਰਸ਼ਨ ਸਾਰੇ ਕਰੋ ਜੀ ਕਿਰਪਾ ਪਿਆਰ ਨਾਲ। ਸੋਝੀ ਦੇਣ ਦੇ ਲਈ ਇੱਕ ਗਾਥਾ ਸੁਣਾਉਂਦੇ ਸੀ। ਕਹਿੰਦੇ, ਇੱਕ ਬੰਦਾ ਕਿਸੇ ਮਹਾਂਪੁਰਸ਼ਾਂ ਦੇ ਕੋਲ ਗਿਆ ਤੇ ਜਾ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਮੈਨੂੰ ਸੁੱਖ ਚਾਹੀਦਾ। ਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਬੜਾ ਸਮਝਾਇਆ, ਜਦੋਂ ਨਾ ਸਮਝਿਆ ਤੇ ਸਮਝਾਉਣ ਦੇ ਲਈ ਕੀ ਕਹਿੰਦੇ, ਬਈ ਤੈਨੂੰ ਸੁੱਖ ਚਾਹੀਦਾ? ਜੀ ਹਾਂ, ਸੁੱਖ ਚਾਹੀਦਾ। ਤੇ ਮਹਾਂਪੁਰਸ਼ ਕਹਿੰਦੇ, ਸਾਰੇ ਨਗਰ 'ਚ ਜਾ, ਕਿਸੇ ਸੁਖੀ ਬੰਦੇ ਦੇ ਇੱਕ ਪੈਰ ਦੀ ਜੁੱਤੀ ਲੱਭ ਕੇ ਲਿਆ ਕੇ ਸਾਨੂੰ ਦੇ ਦੇ ਤੇ ਤੈਨੂੰ ਵੀ ਸੁੱਖ ਮਿਲ ਜਾਏਗਾ। ਹੱਕ ਸਤਨਾਮ। ਕਹਿੰਦਾ, ਆਹ ਕਿਹੜੀ ਵੱਡੀ ਗੱਲ ਹੈ, ਹੁਣੇ ਮੈਂ ਜਾਣਾ ਕਿਸੇ ਸੁਖੀ ਬੰਦੇ ਦੇ ਪੈਰ ਦੀ ਜੁੱਤੀ ਲੈ ਆਉਂਦਾ ਤੇ ਮੈਨੂੰ ਵੀ ਸੁੱਖ ਮਿਲੇਗਾ। ਜਦੋਂ ਗਿਆ, ਸਾਰੇ ਨਗਰ ਦਾ ਚੱਕਰ ਲਾਇਆ, ਜਦੋਂ ਕੋਈ ਵੀ ਹੋਰ ਸੁਖੀ ਬੰਦਾ ਨਜ਼ਰ ਨਾ ਆਇਆ ਤੇ ਅਖੀਰ ਇੱਕ ਸੇਠ ਦੀ ਦੁਕਾਨ ਵੱਲ ਧਿਆਨ ਗਿਆ। ਕੀ ਵੇਖਦਾ, ਚਿੱਟੀ ਵਿਛਾਈ ਹੋਈ, ਸੇਠ ਜੀ ਬੈਠੇ ਨੇ, 10-12 ਨੌਕਰ ਬੈਠੇ ਨੇ, ਮਾਇਆ ਦੀ ਕਮੀ ਕੋਈ ਨਹੀਂ, ਸੇਵਾ ਕਰਨ ਵਾਲਿਆਂ ਦੀ ਕਮੀ ਕੋਈ ਨਹੀਂ। ਤੇ ਕਹਿੰਦਾ, ਇਹ ਸੇਠ ਲੱਗਦਾ ਬਹੁਤ ਸੁਖੀ ਹੈ। ਸੇਠ ਦੇ ਕੋਲ ਗਿਆ, ਸੇਠ ਜੀ ਇੱਕ ਕੰਮ ਹੈ, ਬਈ ਦੱਸ, ਕਹਿੰਦਾ ਮੈਨੂੰ ਤੁਹਾਡੇ ਪੈਰ ਦੀ ਇੱਕ ਜੁੱਤੀ ਚਾਹੀਦੀ ਹੈ। ਹੱਕ ਸਤਨਾਮ। ਕਹਿੰਦੇ, ਜੁੱਤੀ ਤੂੰ ਕੀ ਕਰਨੀ? ਕਹਿੰਦਾ, ਮੈਂ ਕਿਸੇ ਮਹਾਂਪੁਰਸ਼ਾਂ ਕੋਲ ਗਿਆ ਸਾਂ, ਸੁੱਖ ਲੈਣ ਦੇ ਲਈ ਉਹਨਾਂ ਨੇ ਕਿਹਾ ਕਿਸੇ ਸੁਖੀ ਬੰਦੇ ਦੇ ਇੱਕ ਪੈਰ ਦੀ ਜੁੱਤੀ ਲੈ ਆ, ਤੈਨੂੰ ਵੀ ਸੁੱਖ ਮਿਲੇਗਾ ਤੇ ਮੈਨੂੰ ਤੁਹਾਡੇ ਤੋਂ ਵੱਧ ਸੁਖੀ ਕੋਈ ਨਜ਼ਰ ਨਹੀਂ ਆਉਂਦਾ, ਕਰੋ ਕਿਰਪਾ ਮੈਨੂੰ ਆਪਣੇ ਇੱਕ ਪੈਰ ਦੀ ਜੁੱਤੀ ਦਿਓ। ਤੇ ਸੇਠ ਹੱਸ ਪਿਆ, ਕਹਿੰਦਾ, ਭੋਲਿਆ, ਜੁੱਤੀ ਲੈ ਕੇ ਜਾਣੀ ਬੇਸ਼ੱਕ ਲੈ ਜਾ, ਪਰ ਜਿਹੜਾ ਕਹਿੰਦਾ ਨਾ ਤੈਨੂੰ ਮੇਰੇ ਤੋਂ ਵੱਧ ਸੁਖੀ ਕੋਈ ਨਹੀਂ ਨਜ਼ਰ ਆਉਂਦਾ, ਇਹ ਤੇਰੀ ਭੁੱਲ ਏ, ਕਦੀ ਮੇਰੇ ਕੋਲ ਬਹਿ ਕੇ ਵੇਖ ਮੈਨੂੰ, ਤੇ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਨਜ਼ਰ ਆਉਂਦਾ। ਉਹ ਕਹਿੰਦਾ, ਤੁਹਾਨੂੰ ਕੀ ਦੁੱਖ ਹੈ? ਕਹਿੰਦਾ, 4-5 ਤਰ੍ਹਾਂ ਦੀਆਂ ਬਿਮਾਰੀਆਂ ਮੈਨੂੰ ਲੱਗੀਆਂ ਨੇ, ਸ਼ੂਗਰ ਦੀ ਬਿਮਾਰੀ ਮੈਨੂੰ, ਬਲੱਡ ਪ੍ਰੈਸ਼ਰ ਦੀ ਬਿਮਾਰੀ ਮੈਨੂੰ, ਗੋਡਿਆਂ 'ਚ ਮੇਰੇ ਦਰਦ, ਹਾਰਟ 'ਚ ਮੇਰੇ ਪ੍ਰੋਬਲਮ ਹੈ, 4-5 ਤਰ੍ਹਾਂ ਦੀਆਂ ਮੈਨੂੰ ਬਿਮਾਰੀਆਂ ਲੱਗੀਆਂ, ਤੂੰ ਮੈਨੂੰ ਕਹਿੰਦਾ ਸੁਖੀ, ਮੈਨੂੰ ਤੇ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਨਜ਼ਰ ਆਉਂਦਾ। ਤੇ ਜਦੋਂ ਪਿਆਰਿਓ ਉੱਥੇ ਗੱਲ ਨਾ ਬਣੀ, ਭਾਲਦਾ ਭਾਲਦਾ ਅਗਾਂਹ ਲੰਘਿਆ ਕਿ ਹੋਰ ਕੋਈ ਸੁਖੀ ਬੰਦਾ ਲੱਭਦੇ ਅਤੇ ਨਿਗਾਹ ਪਈ ਇੱਕ ਲੀਡਰ ਦੀ ਗੱਡੀ ਦੇ ਉੱਤੇ। ਕਹਿੰਦੇ ਲਾਲ ਬੱਤੀਆਂ ਲੱਗੀਆਂ ਨੇ, ਹੋਰ ਬੋਡੀ ਗਾਰਡ ਵੀ ਨਾਲ ਨੇ, ਜੋ ਕਲਮ ਰਾਹੀਂ ਦੇਖਦਾ ਸਾਰੇ ਮੰਨਦੇ ਨੇ, ਜੋ ਕੁਝ ਵੀ ਕਹਿੰਦਾ ਹੁਕਮ ਸਭ ਦੇ ਉੱਪਰ ਚੱਲਦਾ ਸਭ ਮੰਨਦੇ ਨੇ। ਕਹਿੰਦਾ ਲੀਡਰ ਤੋਂ ਵੱਧ ਸੁਖੀ ਕੋਈ ਨਹੀਂ। ਜਦੋਂ ਗਿਆ ਲੀਡਰ ਦੇ ਕੋਲੋਂ ਟਾਈਮ ਲੈ ਕੇ, ਜਦੋਂ ਮਿਲਿਆ ਉਹਨੂੰ ਜਾ ਕੇ, ਕਹਿੰਦਾ ਲੀਡਰ ਜੀ ਕੰਮ ਹੈ ਤੁਹਾਡੇ ਨਾਲ, ਪਰ ਕੰਮ ਅਜੀਬ ਹੈ। ਲੀਡਰ ਕਹਿੰਦਾ ਕੀ ਕੰਮ ਹੈ? ਕਹਿੰਦਾ ਕੰਮ ਇਹ ਕਿ ਮੈਨੂੰ ਤੁਹਾਡੇ ਇੱਕ ਪੈਰ ਦੀ ਜੁੱਤੀ ਚਾਹੀਦੀ ਹੈ। ਆਖੋ ਸਤਨਾਮ। ਉਸ ਵੇਲੇ ਲੀਡਰ ਕਹਿੰਦਾ ਤੂੰ ਜੁੱਤੀ ਇੱਕ ਪੈਰ ਦੀ ਕੀ ਕਰਨੀ? ਕਹਿੰਦਾ ਇੱਦਾਂ ਮਹਾਂਪੁਰਸ਼ਾਂ ਕੋਲ ਸੁੱਖ ਲੈਣ ਗਿਆ ਸਾਂ। ਕਹਿੰਦੇ ਸੁਖੀ ਬੰਦੇ ਦੇ ਪੈਰ ਦੀ ਜੁੱਤੀ ਲਿਆ, ਮੈਨੂੰ ਵੀ ਸੁੱਖ ਮਿਲੇਗਾ, ਮੈਨੂੰ ਤੁਹਾਡੇ ਤੋਂ ਵੱਧ ਸੁਖੀ ਨਹੀਂ ਕੋਈ ਨਜ਼ਰ ਆਉਂਦਾ, ਇੱਕ ਪੈਰ ਦੀ ਜੁੱਤੀ ਦਿਓ। ਅਤੇ ਲੀਡਰ ਕਹਿੰਦਾ ਜੁੱਤੀ ਭਾਵੇਂ ਲੈ ਜਾ, ਪਰ ਕਹਿੰਦਾ ਮੇਰੇ ਤੋਂ ਵੱਧ ਸੁਖੀ ਕੋਈ ਨਹੀਂ, ਮੇਰੇ ਕੋਲ ਬਹਿ, ਮੈਂ ਤੈਨੂੰ ਦੱਸਦਾ ਆਪਣੇ ਦੁੱਖ। ਕਹਿੰਦਾ ਵਿਰੋਧੀ ਪਾਰਟੀ ਨੇ 5 ਤਰ੍ਹਾਂ ਦੇ ਕੇਸ ਮੇਰੇ 'ਤੇ ਕੀਤੇ ਹੋਏ ਨੇ। ਹੱਕ ਸਤਨਾਮ। ਜਿਹਦੇ 'ਚ 2 ਤਾਂ ਸੱਚੇ ਨੇ, ਪਰ 3 ਐਵੇਂ ਝੂਠੇ ਮੇਰੇ ਉੱਪਰ ਕੇਸ ਕੀਤੇ, ਮੈਨੂੰ ਤਾਂ ਮੇਰੇ ਤੋਂ ਵੱਧ ਦੁਖੀ ਨਹੀਂ ਕੋਈ ਨਜ਼ਰ ਆਉਂਦਾ। ਜਦੋਂ ਉੱਥੇ ਵੀ ਗੱਲ ਨਾ ਬਣੀ, ਘੁੰਮਦਾ ਘੁੰਮਦਾ ਥੱਕਿਆ ਹਾਰਿਆ ਇੱਕ ਬਾਗ ਦੇ ਵਿੱਚ ਪਹੁੰਚਿਆ ਅਤੇ ਕੀ ਵੇਖਦਾ, ਇੱਕ ਬੰਦਾ ਨਿਸ਼ਚਿੰਤ ਹੋ ਕੇ ਰੱਬ ਦੀ ਲੀਲਾ ਦੇ ਵਿੱਚ ਕਿਸੇ ਮਸਤੀ ਦੇ ਵਿੱਚ ਮਸਤ, ਉਹਦੇ ਨਾਮ ਦੇ ਰੰਗ ਦੇ ਵਿੱਚ ਗੜੌਂਦ ਲੰਮੇ ਪਿਆ। ਕਹਿੰਦਾ ਇਹਦੇ ਤੋਂ ਵੱਧ ਲੱਗਦਾ ਸੁਖੀ ਕੋਈ ਨਹੀਂ। ਜਦੋਂ ਉਹਦੇ ਇੱਕ ਪੈਰ ਦੀ ਜੁੱਤੀ ਚੁੱਕ ਕੇ ਭੱਜਣ ਲੱਗਾ, ਕਹਿੰਦਾ ਸੁੱਤਾ ਪਿਆ ਇਹਨੂੰ ਕੀ ਠਾਉਣਾ। ਜਦੋਂ ਜੁੱਤੀ ਚੁੱਕ ਕੇ ਭੱਜਣ ਲੱਗਾ, ਉਹਦੀ ਅੱਖ ਖੁੱਲ੍ਹੀ ਅਤੇ ਆਵਾਜ਼ ਮਾਰੀ ਪਿੱਛੋਂ, ਬਈ ਮੇਰੀ ਜੁੱਤੀ ਕਿੱਧਰ ਲੈ ਜਾ ਰਹੇ ਹੈ? ਅਤੇ ਜਦੋਂ ਘੁੰਮ ਕੇ ਵੇਖਿਆ ਤਾਂ ਕੀ ਵੇਖਦਾ, ਇਹ ਤਾਂ ਉਹੋ ਹੀ ਮਹਾਂਪੁਰਸ਼ ਨੇ ਜਿਨ੍ਹਾਂ ਨੇ ਮੈਨੂੰ ਜੁੱਤੀ ਲੈਣ ਭੇਜਿਆ ਸੀ। ਹੱਕ ਸਤਨਾਮ। ਇਹ ਤਾਂ ਉਹੋ ਹੀ ਮਹਾਂਪੁਰਸ਼ ਨੇ ਜਿਨ੍ਹਾਂ ਨੇ ਮੈਨੂੰ ਜੁੱਤੀ ਲੈਣ ਭੇਜਿਆ ਸੀ। ਮਹਾਂਪੁਰਸ਼ ਕਹਿਣ ਲੱਗੇ, ਬਈ ਅਸੀਂ ਤਾਂ ਤੈਨੂੰ ਜੁੱਤੀ ਲੈਣ ਭੇਜੀ ਹੈ, ਤੂੰ ਸਾਡੀ ਜੁੱਤੀ ਚੁੱਕੀ ਜਾਂਦਾ, ਤੈਨੂੰ ਕੋਈ ਹੋਰ ਸੁਖੀ ਨਹੀਂ ਲੱਭਾ? ਕਹਿੰਦਾ ਮਹਾਂਪੁਰਸ਼ੋ, ਬੜਾ ਨਗਰ ਦੇ ਵਿੱਚ ਫਿਰ ਲਿਆ, ਪਰ ਮੈਨੂੰ ਕੋਈ ਹੋਰ ਸੁਖੀ ਨਹੀਂ ਲੱਭਾ। ਦੱਸੋ ਮੈਨੂੰ ਸੁੱਖ ਕਿੱਥੇ ਹੈ, ਸੁੱਖ ਕਿੱਥੇ ਹੈ, ਕਿਵੇਂ ਸੁਖੀ ਹੋਵਾਂ? ਮਹਾਂਪੁਰਸ਼ਾਂ ਨੇ ਸੁਮਤ ਦਿੱਤੀ, ਕਹਿੰਦੇ ਹਰ ਬੰਦਾ ਚਾਹੁੰਦਾ ਹਰ ਕੰਮ ਮੇਰੀ ਮਰਜ਼ੀ ਨਾਲ ਹੋਵੇ, ਜਦ ਤੱਕ ਆਪਣੀ ਮਰਜ਼ੀ ਉਦੋਂ ਤੱਕ ਦੁਖੀ ਹੈ। ਜਰਾ ਜਿੰਨਾ ਆਪਣੀ ਮਰਜ਼ੀ ਨੂੰ ਛੱਡ ਕੇ ਰੱਬ ਦੀ ਮਰਜ਼ੀ ਦੇ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰ ਦੇਵੇ, ਦੁੱਖ 'ਚ ਰਹਿੰਦਾ ਵੀ ਸੁਖੀ ਹੋ ਜਾਏਗਾ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਜਿਹੜੇ ਸੇਠ ਦੇ ਕੋਲ ਤੂੰ ਗਿਆ, ਤੂੰ ਦੱਸਿਆ ਹੁਣੇ, ਜਿਹੜਾ ਕਹਿੰਦਾ ਉਹਨੂੰ 4-5 ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਨੇ, ਉਹ ਵੀ ਦੁੱਖਾਂ 'ਚ ਰਹਿ ਕੇ ਸੁਖੀ ਹੋ ਸਕਦਾ? ਕਹਿੰਦੇ ਉਹ ਕਿਵੇਂ? ਕਹਿੰਦੇ ਰੱਬ ਦੀ ਮਰਜ਼ੀ ਨਾਲ ਮਰਜ਼ੀ ਮਿਲਾ ਦੇਵੇ। ਉਹ ਐਵੇਂ ਸੇਠ ਕਹਿੰਦਾ ਨਾ ਉਹਨੂੰ ਸ਼ੂਗਰ, ਅਤੇ ਸੇਠ ਬਸ ਇੰਨੀ ਗੱਲ ਆਪਣੇ ਅੰਦਰ ਧਾਰ ਲਵੇ, ਜੇ ਰੱਬ ਨੇ ਮੈਨੂੰ ਸ਼ੂਗਰ ਦੀ ਬਿਮਾਰੀ ਦਿੱਤੀ, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਖਾਣ ਦੇ ਲਈ ਮੇਰਾ ਮਨ ਤਰਸਦਾ ਰਹਿਣਾ ਸੀ, ਆਹ ਜਿਹੜੀ ਰੱਬ ਨੇ ਮੈਨੂੰ ਸ਼ੂਗਰ ਦੀ ਬਿਮਾਰੀ ਦੇ ਦਿੱਤੀ ਹੈ, ਹੋ ਸਕਦਾ ਰੱਬ ਨਿਰੰਕਾਰ ਮੈਨੂੰ ਗੁਰਮੁਖ ਵਾਲੀ ਅਵਸਥਾ ਦੇਣਾ ਚਾਹੁੰਦਾ ਹੋਵੇ, ਘੱਟ ਖਾਣ ਵਾਲੀ। ਆਖੋ ਸਤਨਾਮ। ਭਾਵੇਂ ਦੁੱਖ ਹੈ, ਪਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਏਗਾ, ਸੁਖੀ ਰਹੇਗਾ ਜਦੋਂ ਉਹਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰਤੀ। ਜਿਹੜਾ ਲੀਡਰ ਹੈ ਕਹਿੰਦਾ 5 ਕੇਸ ਕੀਤੇ ਨੇ ਵਿਰੋਧੀ ਪਾਰਟੀ ਨੇ ਉਹਦੇ ਉੱਤੇ, ਉਹ ਵੀ ਸੁਖੀ ਹੋ ਸਕਦਾ। ਜਿਹੜੇ 3 ਕੇਸ ਝੂਠੇ ਨੇ ਉਹਨਾਂ ਲਈ ਵੀ ਉਪਰਾਲਾ ਕਰੇ, ਅਤੇ ਜਿਹੜੇ 2 ਕੇਸ ਸੱਚੇ ਹੋਏ ਨੇ, ਲੀਡਰ ਦੀ ਗਲਤੀ ਹੈ ਜਿਹਦੇ ਵਿੱਚ, ਉਹ ਆਪਣੇ ਮਨ 'ਚ ਧਾਰ ਲਵੇ। ਜਿਹੜਾ ਬੰਦੇ ਨੂੰ ਬੰਦੇ ਦੀ ਗਲਤੀ ਦੱਸੇ, ਸਹੀ ਮਾਇਨਿਆਂ 'ਚ ਅਸਲੀ ਮਿੱਤਰ ਉਹ ਹੀ ਹੁੰਦਾ। ਹੱਕ ਸਤਨਾਮ। ਜਿਹੜਾ ਉਹਨੂੰ ਚਾਪਲੂਸੀ ਕਰੇ ਉਹ ਮਿੱਤਰ ਨਹੀਂ, ਉਹ ਤਾਂ ਡੋਬ ਰਿਹਾ। ਜਿਹੜਾ ਬੰਦੇ ਨੂੰ ਸਹੀ ਮਾਇਨਿਆਂ 'ਚ ਸਾਹਮਣੇ ਬਹਿ ਕੇ ਪਿਆਰ ਨਾਲ ਉਹਦੀ ਗਲਤੀ ਸਮਝਾ ਦੇਵੇ, ਉਹਦਾ ਮਿੱਤਰ ਅਸਲੀ ਉਹ ਹੈ। ਕਹਿੰਦਾ ਲੀਡਰ ਆਪਣੇ ਮਨ 'ਚ ਇਹ ਗੱਲ ਧਾਰ ਲਵੇ, ਜਿਹੜੇ 2 ਕੇਸ ਸੱਚੇ ਹੋਏ ਨੇ, ਜੇ ਉਹ ਮੈਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਰੱਬ ਮੇਰੀਆਂ ਗਲਤੀਆਂ ਦੇ ਕਰਕੇ ਅਗਾਂਹ ਤੋਂ ਗਲਤੀ ਮੈਂ ਨਾ ਕਰਾਂ, ਉਹ ਗਲਤੀਆਂ ਨੂੰ ਸੁਧਾਰਨ ਦੇ ਲਈ ਇਹ ਕੇਸ ਕਰਵਾਏ ਨੇ। ਹੱਕ ਸਤਨਾਮ। ਦੁੱਖ ਤਾਂ ਹੈ ਕੇਸਾਂ ਦਾ, ਪਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਏਗਾ। ਗੱਜ ਕੇ ਆਖੋ ਸਤਨਾਮ। ਜਿੰਨੀ ਵੀ ਸੰਗਤ ਬੈਠੀ, ਸਾਰਿਆਂ ਨੂੰ ਬੇਨਤੀ ਹੈ, ਇਹ ਮਹਾਂਪੁਰਸ਼ਾਂ ਨੇ ਕੇਵਲ ਉਹਨੂੰ ਨਹੀਂ ਸਮਝਾਇਆ, ਸਾਨੂੰ ਵੀ ਸਮਝਾਇਆ ਕਿ ਹਰ ਬੰਦਾ ਆਪਣੀ ਮਰਜ਼ੀ ਦੇ ਨਾਲ ਹਰ ਕੰਮ ਕਰਨਾ ਚਾਹੁੰਦਾ, ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾ ਦੇਵੇ, ਅਤੇ ਫਿਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਵੇਗਾ। ਭਾਈ ਗੁਰਦਾਸ ਜੀ ਇਹ ਬੜੀ ਪਿਆਰੀ ਅਵਸਥਾ ਦਾ ਜ਼ਿਕਰ ਆਪਣੀ ਵਾਰ ਦੇ ਵਿੱਚ ਕਰ ਰਹੇ ਨੇ, ਆਓ ਪੜ੍ਹ ਕੇ ਪੰਕਤੀਆਂ ਕਰੀਏ ਜੀ ਸਮਾਪਤੀ।
ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ।